ਇਹ ਉਲਟ ਗੱਲ ਕਰ ਰਹੀ ਹੈ ਬਾਣੀ, ਉਹ ਬਾਹਰ ਫੇਚਣ ਕਰ ਰਿਹਾ ਹੋਈ। ਉਹ ਲੋਕਾਂ ਦੇ ਹੱਥ ਪ੍ਰਚਾਰ ਰਿਹਾ ਜਿਹੜੇ ਬਿਲਕੁਲ ਹਿੰਦੂ ਸੀ, ਅਗਿਆਨੀ ਸੀ ਕੋ ਹੋਰ, ਉਹ ਅਗਿਆਨਤਾ ਭਰਤੀ ਆ ਸਾਡੇ ਕੋਲ ਆ ਗਈ। ਜਿਹੜੀ ਸਾਡੇ ਕੋਲ ਆਈ ਹੋਈ ਹੈ ਨਾ ਆਹ ਪ੍ਰਚਾਰ ਅੱਜ ਇਹਨਾਂ ਲੋਕਾਂ ਦਾ, ਜਿਹਨਾਂ ਨੇ ਕਿਹਾ ਸੀ ਨਾਨਕ ਵਾਲੀ ਕੋਠੜੀ ਚ ਚਾਨਣ ਹੋ ਗਿਆ ਜਿੱਥੇ ਪੈਦਾ ਹੋਇਆ ਸੀ। ਇਹਨਾਂ ਨੇ ਜਦ ਹਨੂੰਮਾਨ ਪੈਦਾ ਹੋਇਆ ਸੂਰਜ ਮੂੰਹ ਪਾਇਆ ਹੋਇਆ ਦਿਖਾਤਾ, ਸੂਰਜ ਉਹੀ ਮੂੰਹ ਚ ਪਾਇਆ ਸੀ ਜਿਹੜੇ ਗੁਰੂ ਬਣੇ ਹੋਏ ਤੇ ਨਾ ਇੱਥੇ, ਉਹ ਸਾਰੇ ਮੂੰਹ ਚ ਪਾ ਲਏ ਜਾਂ ਸ਼ਬਦ ਗੁਰੂ ਪੈਦਾ ਹੋਇਆ ਉਹਨੇ, ਗੁਰਮਤਿ ਦੇ ਗਿਆਨ ਨੇ ਸਾਰੇ ਮੂੰਹ ਚ ਪਾ ਲਏ, ਸਾਰੇ ਦਾਤਾ ਵੀ ਕੁਛ ਨਹੀਂ ਹੋਣੇ, ਉਹਦੇ ਮੂੰਹ ਚੋਂ ਹੀ ਨਿਕਲਿਆ ਗੋਰਾ। ਹਾਂ ਜਿਹੜਾ ਗੁਰ ਗਿਆਨ ਹੈ ਇਹ ਸੂਰਜ ਹੈ, ਸੰਸਾਰ ਚ ਸੂਰਜ ਕੀ ਹੁੰਦਾ, ਆ ਜਿਹੜਾ ਗੁਰਮਤਿ ਦਾ ਗਿਆਨ ਹੈ ਇਹ ਸੰਸਾਰ ਦਾ ਸੂਰਜ ਹੈ, ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਜਿਹੜੀ ਹੈ ਇਹਦਾ ਗਿਆਨ ਹੈ ਚਾਨਣ ਹੈ ਭਾਈ ਜੱਗ ਦੇ ਵਿੱਚ। ਜੱਗ ਕੀ ਹੈ? ਸਰੀਰ, ਸਰੀਰ ਦੇ ਅੰਦਰ ਜੇ ਚਾਨਣ ਕਰਨਾ, ਦੇਖੋ ਜੱਗ ਦੇ ਬਾਹਰ ਨਹੀਂ ਹੈ ਚਾਨਣ, ਜੱਗ ਮੈਂ ਹੈ, ਬਹੁਤ ਫਰਕ ਹੈ ਗੱਲ ਦਾ। ਬਾਹਰ ਚਾਨਣ ਨਹੀਂ ਹੋ ਸਕਣਾ, ਫਿਰ ਤਾਂ ਗੁਰਬਾਣੀ ਹੈਗੀ, ਲਾਈਟਾਂ ਦੀ ਲੋੜ ਹੈ ਨਹੀਂ ਸਾਨੂੰ, ਸਾਰੀ ਵਾਰਡ ਚ ਕਹਿੰਦੇ ਬਿਜਲੀ ਦੀ ਕੋਈ ਲੋੜ ਨਹੀਂ, ਗੁਰਬਾਣੀ ਹੈਗੀ। ਇਹਦਾ ਵੀ ਅਰਥ ਗਲਤ ਲਾ ਰਹੇ ਨੇ। ਜੱਗ ਕੀ ਹੈ? ਜੱਗ ਸਰੀਰ ਹੈ। ਹਾਂ ਇਹ ਜੱਗ ਸੱਚੇ ਕੀ ਹੈ? ਆ ਸਰੀਰ ਜਿਹੜਾ ਹੈਗਾ ਇਹ ਜੱਗ ਸੱਚੇ, ਇਹ ਜੱਗ ਹੈ ਸੱਚੇ ਦੀ ਕੋਠੜੀ ਹੈ, ਸੱਚਾ ਇਹਦੇ ਵਿੱਚ ਵੱਸਦਾ, ਸੱਚੇ ਦਾ ਦਰਸ਼ਨ ਇਹਦੇ ਅੰਦਰ ਵੀ ਹੋਣਾ। ਸੱਚਾ ਕੌਣ ਹੈ ਜਿਹੜਾ ਨਿਕਲ ਜਾਂਦਾ ਇਹ ਚੋਂ, ਸਰੀਰ ਚੋਂ ਸੱਚਾ ਹੀ ਬੋਲਦਾ ਵਿੱਚ। ਇੱਕ ਪੱਖ ਤੋਂ ਸੱਚਾ ਹੈ ਉਹ, ਸੱਚਾ ਤਾਂ ਕਿ ਉਹ ਮਰਦਾ ਨਹੀਂ ਹੈ, ਜੰਮਦਾ ਨਹੀਂ ਹੈ, ਹਮੇਸ਼ਾ ਰਹਿੰਦਾ, ਇਹ ਪੱਖ ਤੋਂ ਸੱਚਾ। ਪਰ ਬਿਮਾਰੀ ਕੀ ਹੈ? ਕੂੜ ਯਾਰਾ ਹੈ, ਯਾਰੀ ਕੂੜ ਨਾਲ ਆਪ ਸੱਚਾ, ਉਹ ਅਸਰ ਪਿਆ ਹੋਇਆ। ਜੇ ਝੂਠਿਆਂ ਨਾਲ ਐਰੀ ਹੋਵੇ ਕੂੜਿਆਂ ਨਾਲ, ਉਹਦਾ ਮਾੜਾ ਮੋਟਾ ਪਰਛਾਵਾਂ ਤਾਂ ਪੈਂਦਾ ਹੀ ਹੈ। ਜਿੱਥੇ ਆਦਮੀ ਬੈਠੇ ਨੇ ਜੂਆ ਖੇਡਦੇ, ਤੁਸੀਂ ਕੋਲ ਬੈਠਣ ਲੱਗੋ ਜਾ ਕੇ, ਚਾਹੇ ਦੇਖਦੇ ਹੀ ਰਹੋ ਨਾ ਖੇਡੋ, ਅਸਰ ਤਾਂ ਪੈਂਦਾ ਨਾ ਇਸ ਗੱਲ ਦਾ, ਅਸਰ ਤਾਂ ਪੈਂਦਾ। ਆਪਣੇ ਮਨ ਤੇ ਨਾਮ ਹੀ ਪਊ, ਲੋਕਾਂ 'ਚ ਤਾਂ ਪੈਂਦਾ ਅਸਰ। ਤੁਸੀਂ ਕਮ ਸੇ ਕਮ ਉਹਨਾਂ ਨੂੰ ਬੁਰਾ ਤਾਂ ਨਹੀਂ ਸਮਝਦੇ ਆਪਣੇ ਮਨ 'ਚ। ਚੋਰੀ ਕਰਦੇ ਨੇ ਚੋਰ ਨੇ ਬੈਠੇ, ਇੱਕ ਤੋਂ ਇਕੱਠੇ ਸਲਾਹਾਂ ਕਰਦੇ ਨੇ ਚੋਰੀ ਦੇ, ਤੁਸੀਂ ਕੋਲ ਬੈਠੇ ਚਾਹੇ ਕੁਛ ਨਹੀਂ ਬੋਲਦੇ, ਨਾ ਉਹਨਾਂ ਨੂੰ ਹਟਾਉਂਦੇ ਨਾ ਉਹਨਾਂ ਦੀ ਹਜ਼ਾਰ ਰੱਬ ਨੇ। ਤਾਂ ਅਪਰਾਧ ਦਾ ਰੰਗ ਤਾਂ ਥੋੜਾ ਬਹੁਤਾ ਚੜਿਆ ਹੈ, ਚਾਹੇ ਨਹੀਂ ਕਰਦੇ, ਦੇਖਣ ਵਾਲੇ ਦੀ ਸ਼ੰਕਾ ਜਾਊਗੀ। ਏਦਾਂ ਕੂੜ ਯਾਰਾ ਹੈ, ਝੂਠ ਨਾਲ ਇਹਦੀ ਪ੍ਰੇਮ ਹੈ, ਯਾਰਾ ਦਾ ਮਤਲਬ ਯਾਰਾ ਨਾ ਇਹਦਾ ਝੂਠ ਨਾਲ, ਝੂਠ ਨੂੰ ਚੰਗਾ ਸਮਝਦਾ, ਇਹਦਾ ਝੂਠ ਨੂੰ ਚੰਗਾ ਸਮਝਣਾ ਇਹਦੇ ਉੱਤੇ ਦਾਗ ਹੈ। ਕੂੜ ਯਾਰਾ ਕੂੜ ਨਹੀਂ ਹੈ, ਕੂੜ ਨਾ ਬਣਦੀ ਹੈ ਇਹਦੀ, ਜਦੋਂ ਸਚਿਆਰਾ ਹੋ ਜਾਂਦਾ ਫਿਰ ਕੂੜ ਨਾ ਨਹੀਂ ਬਣਦੀ, ਫਿਰ ਸੰਸਾਰ ਨਾਲ ਨਹੀਂ ਬਣਦੀ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਫਿਰ ਸੰਸਾਰ ਨਾਲ ਕਿਵੇਂ ਬਣੇ? ਸਚਿਆਰੇ ਦੀ ਸੰਸਾਰ ਨਾਲ ਤਾਂ ਨਹੀਂ ਬਣਦੀ, ਉਹ ਸਚਿਆਰਾ ਸਰਦਾਰ ਕੂੜ ਯਾਰ। ਝੋਟਾ ਔਰ ਬਹੁਤ ਇਕੱਠੇ ਚੱਲਦੇ ਨੇ ਕਿਸੇ ਹੱਦ ਤੱਕ, ਜਦ ਜ਼ਿਆਦਾ ਤਪਸ਼ ਵੱਧ ਜਾਂਦੀ ਹੈ ਨਾ ਗਰਮੀ, ਤਾਂ ਫਿਰ 45 ਇਕੱਠੀ ਹੋਵੇ ਚਾਹੇ, ਝੋਟਾ ਦਾ ਕਹਿੰਦਾ ਮੈਂ ਤਾਂ ਵੀ ਪਾਣੀ 'ਚ ਵੜਨਾ ਨਾ, ਡੋਬ ਆ ਜਾਂਦਾ, ਉਹ ਕਹਿੰਦਾ ਮੈਂ ਵੜਨਾ ਨਹੀਂ, ਤਾਂ ਉੱਥੇ ਫਿਰ 45 ਟੁੱਟਦੀ ਹੈ, ਉਹ ਖਿੱਚਦਾ ਪਾਣੀ ਵੱਲ ਨੂੰ, ਉਹ ਕਹਿੰਦਾ ਮੈਂ ਜਾਂਦਾ ਨਹੀਂ, ਉੱਥੇ ਦੋਹਾਂ ਦਾ ਸਾਥ ਨਹੀਂ ਦਿੰਦਾ। ਜਦੋਂ ਮਹਿਸੂਸ ਕਰਦਾ ਇਹ ਤਪਸ਼ ਬਹਾਲੀ, ਬਾਹਰਲੀ ਤਪਸ਼ ਜਿਹੜੀ ਸੰਸਾਰ ਦੀ ਹੈ ਨਾ, ਅਗਨ ਸਾਗਰ ਜਦੋਂ ਸੰਸਾਰ ਨੂੰ ਸਮਝ ਲੈਂਦਾ, ਫਿਰ ਇਹ ਛੱਡਦਾ ਸੰਸਾਰ ਨੂੰ, ਮੰਨੋ ਤਾਂ ਨਹੀਂ ਛੱਡਦਾ, ਫਿਰ ਪਾਣੀ ਨੂੰ ਭੱਜਦਾ, ਸਿਆਲ ਦਾ ਮਹੀਨਾ ਨਹੀਂ ਭੱਜਦਾ ਹੈ, ਜਿੰਨਾ ਚਿਰ ਸਿਆਲ ਦਾ ਮਹੀਨਾ ਰਹਿੰਦਾ ਉਹਨਾਂ ਚਿਰ ਨਹੀਂ ਭੱਜਦਾ ਹੈ। ਫਾਇਦਾ ਜ਼ਿਆਦਾ ਜਾਂ ਤਪਸ਼ ਮਹਿਸੂਸ ਕਰਦਾ। ਜਦ ਇਹਨੂੰ ਅਗਨ ਸਾਗਰ ਲੱਗਦਾ ਨਾ ਸੰਸਾਰ, ਫਿਰ ਸੰਸਾਰ ਤੋਂ ਪਜਾਲੀ ਤੋੜਦਾ ਹੈ, ਮਨਾ ਨਹੀਂ ਤੋੜਦਾ, ਮਨਾ ਨਾਲੇ ਚੱਲੀ ਜਾਂਦਾ ਝੋਟੇ ਵਾਂਗੂ, ਚਾਹੇ ਪੱਦਰਲਾ ਜਿਹੜਾ ਹੈ ਮਨ ਨਾ ਔਰ ਬਾਹਰਲਾ ਹੈ ਉਹ ਝੋਟੇ ਟੱਟੇ ਵਾਲੀ ਗੱਲ ਹੈ, ਉਹਨਾਂ ਦੀ ਬਹੁਤ ਝੋਟੇ ਵਾਲੀ ਸਵਾ ਹੈ। ਉਹਨਾਂ ਨੂੰ ਕਿਹਾ ਹੋਇਆ ਸੰਸਾਰ ਨੂੰ ਤਾਂ ਉਲਟੀ ਹੈ ਨਾ ਗੱਲ, ਦਾ ਸੁਭਾਅ ਬਹੁਤ ਵਰਗ ਅਸਲ ਦੇ ਵਿੱਚ ਤੋਂ, ਪਰ ਇੱਥੇ ਮਿਸਾਲ ਉਲਟੀ ਲੱਗਦੀ ਹੈ। ਆ ਕੇ ਸੰਸਾਰ ਦੀ ਮਿਸਾਲ ਹੈ ਵੀ ਝੋਟਾ ਫਿਰ ਨਹੀਂ ਬਰਦਾਸ਼ਤ ਕਰ ਸਕਦਾ ਗਰਮੀ, ਉਹ ਕਹਿੰਦਾ ਮੈਂ ਵੀ ਟੋਬੇ 'ਚ ਵੜਨਾ ਵੜ, ਪੈਰ ਪਿਨਾਲੀ ਟੁੱਟ ਜਾਏ ਆਪਣੀ ਅੱਡ ਅੱਡ ਹੋ ਜਾਏ, ਸੰਸਾਰ ਨੂੰ ਅੱਡ ਹੋ ਜਾਂਦਾ, ਫਿਰ ਇਹਨੂੰ ਅੱਡ ਹੋਣਾ ਹੀ ਪੈਂਦਾ। ਸੰਸਾਰ ਇਹਨੂੰ ਬੁਰਾ ਸਮਝਦਾ, ਸੰਸਾਰ ਕਹਿੰਦਾ ਦੀ ਮੱਤ ਮਾਰੀ ਗਈ ਕਬੀਰ ਦੀ, ਇਹ ਕਾਸ਼ੀ ਛੱਡ ਗਿਆ, ਛੱਡ ਗਿਆ ਨਾ ਕੀ ਕਰਦਾ, ਕਾਸ਼ੀ ਛੱਡਦਾ ਨਾ, ਉਹ ਜਿਹੜੀ ਉਹ ਚੀਜ਼ ਚਾਹੁੰਦਾ ਸੀ ਠੰਡਕ, ਉਹ ਠੰਡਕ ਮਿਲੀ ਨਹੀਂ, ਵਾਇਆ ਤਾਂ ਕੀ ਕਰਦਾ ਵਿਚਾਰਾ, ਕਿੰਨਾ ਚਿਰ ਉਡੀਕਦਾ। ਪਤਾ ਲੱਗ ਗਿਆ ਮਗਹਰ ਦੇ ਵਿੱਚ ਇਹ ਹੈ ਠੰਡਕ, ਉੱਥੇ ਚਲਾ ਗਿਆ, ਉਹ ਮਿਲ ਗਈ ਠੰਡਕ ਉੱਥੋਂ, ਉਹਨੂੰ ਦੇਤੀ, ਤੁਹਾਨੂੰ ਦੇਤੀ ਗੁਰਬਾਣੀ ਲੈ ਕੇ ਉਹ ਜਿਹਦੀ ਜਲਦੀ ਹੈ ਅੰਦਰ ਤ੍ਰਿਸ਼ਨਾ ਦੀ ਅੱਗ, ਬੁੱਝ ਸਕਦੀ ਹੈ ਜੇ ਕੋਈ ਬੁਝਾਉਣਾ ਚਾਹੇ ਤ੍ਰਿਸ਼ਨਾ। ਜਿਹੜੀ ਤ੍ਰਿਸ਼ਨਾ ਅਗਨ ਹੈ, ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਦੀ ਭੁੱਖੇ ਤ੍ਰਿਸ਼ਨਾ, ਕਰਤੇ ਖੇਲ ਰਚਾਇਆ, ਕਰਤੇ ਦਾ ਖੇਲ ਹੈ, ਇੱਥੇ ਦੁਖੀ ਹੈ, ਦੁਖੀ ਕੀਤਾ ਹੈ ਤਾਂ ਕਿ ਆਪਣੇ ਘਰ ਨੂੰ ਚਲਾ ਜਾਵੇ। ਜਿੰਨਾ ਚਿਰ ਪੈਸੇ ਕਮਾਉਂਦੇ ਰਹੇ ਨਾ ਅਮਰੀਕਾ 'ਚ, ਬੋਝਾਂ ਕੀਤੀਆਂ ਉੱਥੇ, ਜਾਂ ਹੁਣ ਦੇਖਿਆ ਨਾ ਆਸਟ੍ਰੇਲੀਆ ਵਗੈਰਾ ਕੁੱਟਣ ਲੱਗ ਗਏ, ਹੁਣ ਸੋਚਣਗੇ ਵੀ ਚੱਲੀਏ ਦੇਸ਼ ਨੂੰ, ਜਦੋਂ ਬਿਪਤਾ ਪੈਂਦੀ ਹੈ ਤਾਂ ਹੀ ਜਾਂਦਾ, ਬਿਪਤਾ ਮੰਨਦਾ ਤਾਂ ਜਾਂਦਾ, ਦੁੱਖ ਮੰਨਦਾ ਤਾਂ ਜਾਂਦਾ, ਛੋਟੇ ਮੋਟੇ ਦੁੱਖਾਂ ਨੂੰ ਦੁੱਖ ਨਹੀਂ ਮੰਨਦਾ। ਜਦ ਇਹਦੇ ਦਿਲ 'ਚ ਹੁੰਦੀ ਹੈ ਸਦਾ ਸੁੱਖ ਹੋਵੇ ਮੈਨੂੰ ਸਦਾ, ਜਿਉਂ ਜਿਉਂ ਆਦਮੀ ਅਮੀਰ ਹੁੰਦਾ ਸਦਾ ਸੁੱਖ ਚਾਹੁੰਦਾ, ਉਹ ਗਿਆਨ ਵੀ ਵੱਧਦਾ, ਉਹਦਾ ਅਮੀਰੀ ਦਾ ਗਿਆਨ ਵੱਧਦਾ, ਫਿਰ ਉਹ ਮਹਿਸੂਸ ਕਰਦਾ ਵੀ ਤੇਰਾ ਤਾਂ ਚੈਨ ਹੀ ਚਲਾ ਗਿਆ, ਤੇਰੀ ਅਮੀਰੀ ਤਾਂ ਕੀ ਫਾਇਦਾ। ਫਿਰ ਉਹਦੇ ਕੋਲ ਵਿਹਲ ਹੁੰਦਾ, ਟਾਈਮ ਹੁੰਦਾ ਵਿਚਾਰਨ ਦਾ, ਟਾਈਮ ਹੁੰਦਾ, ਦਫ਼ਤਰ 'ਚ ਬੈਠਣਾ ਹੀ ਉਹਦੇ, ਉਹ ਫਿਰ ਸੋਚਦਾ ਵੀ ਇਹ ਗਲਤ ਰਸਤੇ ਤਾਂ ਨਹੀਂ ਆ ਗਏ, ਗਲਤ ਰਸਤੇ ਆ ਗਏ, ਫਿਰ ਉਹ ਗੱਲ ਦੀ ਮੁੱਲ ਪਾਉਂਦਾ, ਜੇ ਸੁੱਖ ਕੋ ਚਾਹੇ ਸਦਾ, ਫਿਰ ਉਹ ਕੰਮ ਕੀ ਬਣਾ ਵੀ ਮੈਨੂੰ ਤਾਂ ਸਦਾ ਸੁੱਖ ਸਾਰੀ ਰਾਜਾ ਬਣ ਕੇ ਨਹੀਂ ਮਿਲਿਆ। ਜਿਹੜੀ ਗੱਲ ਕਹੀ ਸੀ ਵਜ਼ਨਦਾਰ ਸੀ, ਉਦੋਂ ਵਜ਼ਨ ਦਾ ਪਤਾ ਲੱਗਦਾ, ਸਾਰਾ ਕੁਛ ਹੁੰਦੇ ਹੋਏ ਵੀ ਸੁੱਖ ਨਹੀਂ ਹੈ, ਫਿਰ ਇਹ ਗੱਲ ਦੀ ਕੀਮਤ ਪੈਂਦੀ ਹੈ, ਵਰਨਾ ਇਹਦੀ ਕੀਮਤ ਨਹੀਂ ਪੈਂਦੀ। ਇਸ ਕਰਕੇ ਜਿਹੜੇ ਰਾਜੇ ਲੋਕ ਨੇ ਨਾ, ਇਹ ਛੇਤੀ ਧਰਮ ਧਾਰਨ ਕਰ ਲੈਂਦੇ, ਅਮੀਰ ਲੋਕ ਜਿਹੜੇ ਰਾਹ ਵਾਲੇ ਨੇ ਉਹ ਨਹੀਂ ਬੰਦੇ ਹੁੰਦੇ, ਮੱਛੀ ਪੱਥਰ ਚੱਟਣ ਚੱਲੀ ਹੈ ਰਾਹ 'ਚ ਉਹਦੀ ਬੁੜਦੀ ਕਦੇ ਵੀ, ਜਾਂ ਚੱਟ ਲੂ ਫਿਰ ਬੁੜਿਆਊ, ਦੂ ਆ ਰਿਹਾ ਚੱਟ ਕੇ, ਉਹ ਕਹਿ ਰਿਹਾ ਰਹਿਣ ਦੇ ਗਾਂ ਕੁਛ ਨਹੀਂ, ਉਹ 'ਤੇ ਵਿਸ਼ਵਾਸ ਨਹੀਂ ਕਰਦਾ। ਰਜਨੀਸ਼ ਵੀ ਕਹਿ ਰਿਹਾ ਕਾਲਮੀ ਪਹਾੜ ਤੋਂ ਆ ਰਿਹਾ ਰੱਬ ਨੂੰ ਟੋਲ ਕੇ, ਉਹ ਕਹਿ ਰਿਹਾ ਨਾ ਚਲੋ ਉੱਥੇ ਰੱਬ ਹੈ ਨਹੀਂ, ਉਹ ਕਹਿੰਦੇ ਝੂਠ ਬੋਲਦਾ ਆ ਮਿਲਿਆ ਸਾਨੂੰ, ਕਹਿੰਦੇ ਵੀ ਇਹ ਨਾ ਮਿਲ ਲੈਣ, ਵਿਸ਼ਵਾਸ ਨਹੀਂ ਕਰਦਾ। ਅਮੀਰ ਹੋਣਾ ਚਾਹੁੰਦਾ, ਉਹ ਕਹਿੰਦਾ ਇਹ ਚਾਹੁੰਦਾ ਵੀ ਇਹ ਅਮੀਰ ਨਾ ਹੋ ਜਾਣ, ਉਹਦੀ ਗੱਲ ਨੂੰ ਉਲਟੀ ਲੈਂਦਾ, ਸਿਆਣਾ ਜੋ ਹੈ ਬਸ ਇਹਦੀ ਅਕਲ ਹੈ ਜਿਹੜੀ ਅਧੂਰੀ, ਇਹ ਇਹਦੇ ਖਾਤਰ ਖਤਰਨਾਕ ਬਣੀ, ਅਗਰ ਪੂਰੀ ਹੈ ਨਹੀਂ ਤਾਂ, ਅਗਰ ਪੂਰੀ ਵਾਲੇ ਹੀ ਗੁਰਬਾਣੀ 'ਤੇ ਵਿਸ਼ਵਾਸ ਕਰਦੇ ਨੇ, ਘੱਟ ਵਾਲਾ ਕਰਦਾ ਹੀ ਨਹੀਂ। ਜਿਹੜੀ ਮੱਛੀ ਨੇ ਪੱਥਰ ਚੱਟ ਲਿਆ, ਜਾਂ ਤਾਂ ਉਹ ਮੰਨਦੀ ਹੈ, ਜਾਂ ਜਿਹੜੀ ਕਹਿੰਦੀ ਆ ਵੀ ਆਪਾਂ ਪੱਥਰ ਚੱਟਣਾ ਹੀ ਨਹੀਂ, ਇਹ ਐਡੀ ਦੂਰੀ ਲੰਬੀ ਹੈ, ਅਸੀਂ ਇਹਦੇ ਅਮੀਰ ਜ਼ਿੰਦਗੀ 'ਚ ਬਣ ਸਕਦੇ ਨਹੀਂ, ਆਹ ਰਸਤਾ ਸ਼ਾਰਟਕੱਟ ਹੈ, ਇੱਧਰ ਦੀ ਚਲੇ ਜਾਓ। ਜਾਂ ਤਾਂ ਉਹ ਚਾਹੁੰਦਾ ਜੇ ਸੁੱਖ ਕੋ ਚਾਹੇ ਸਦਾ, ਇਹ ਤਾਂ ਉਹ ਲੋਕ ਮੰਨਣ ਜਿਹੜੇ ਝੂਗੀਆਂ ਚ ਪਏ ਨੇ ਇਹ ਗੱਲ ਨੂੰ। ਕਹਿੰਦੇ ਅਸੀਂ ਤਾਂ ਮਕਾਨ ਬਣਾ ਨਹੀਂ ਸਕਦੇ, ਹੁਣ ਤਾਂ ਮਹਿੰਗਾਈ ਆਦੀ, ਵੀ ਆਹ ਸਦਾ ਸੁੱਖ ਵਾਲੇ ਦੀ ਗੱਲ ਸੁਣੀ, ਨਾਲੇ ਇੱਥੇ ਲੰਗਰ ਮਿਲਦਾ, ਨਾਲੇ ਤਾਂ ਲੰਗਰ ਮਿਲਦਾ, ਸਾਰਾ ਦਿਨ ਲਿਫਾਫੇ ਚੁੱਕ ਕੇ ਨਾਲੇ ਰੋਟੀ ਨਹੀਂ ਖਾ ਸਕਦੇ, ਲੰਗਰ ਫ੍ਰੀ ਮਿਲਦਾ ਹੈ ਇੱਥੇ। ਸਦਾ ਸੁੱਖ ਦੀ ਗੱਲ ਕਰਦੇ ਨੇ, ਸਾਨੂੰ ਰੋਟੀ ਦਾ ਹੀ ਫਿਕਰ ਆ ਸਾਰਾ ਦਿਨ, ਜੇ ਇਹ ਫਿਕਰ ਪੂਰਾ ਹੋ ਜਾਏ ਕੀ ਇਤਰਾਜ਼ ਹੈ ਸਿੱਖ ਵੰਡ ਚ ਬਈ, ਸਿੱਖ ਬਣਾਏ ਜਾ ਸਕਦੇ ਸੀ। ਔਰ ਬਹੁਤਾ ਗਰੀਬ ਆਦਮੀ ਸਿੱਖ ਬਣ ਵੀ ਜਾਂਦਾ, ਅਮੀਰ ਨਹੀਂ ਬਣਦਾ ਹੁੰਦਾ, ਜਿਹੜਾ ਅਮੀਰੀ ਦੀ ਦੌੜ ਚ ਇੱਕ ਵਾਰ ਗਾਹ ਨਾ ਗਿਆ ਉਹ ਨਹੀਂ ਫਿਰ ਖੜਦਾ, ਕਿਤੇ ਪਹਾੜ ਤੋਂ ਰੋੜਿਆ ਨਹੀਂ ਪਾਣੀ ਖੜਦਾ ਹੁੰਦਾ, ਫਿਰ ਜਿਹੜਾ ਪਹਾੜ ਦੇ ਉੱਤੇ ਕਿਤੇ ਪੱਧਰੀ ਜਗ੍ਹਾ ਤੇ ਪਿਆ ਹੇਠੋ ਹੇਠਾ ਇਹਦੇ ਵਿੱਚ, ਜੇ ਉਹ ਤੋਂ ਥੱਲੇ ਨੂੰ ਖੱਡ ਕਰ ਦਈਏ ਫਿਰ ਉਹ ਸਾਰਾ ਲੀਕ ਕਰ ਜਾਂਦਾ, ਰਾਹ ਚ ਨਹੀਂ ਰੁਕਦਾ ਹੁੰਦਾ ਪਾਣੀ। ਇਹ ਬੰਦੇ ਜਿਹੜੇ ਅਸੀਂ ਅਮੀਰ ਬਣਾ ਰਹੇ ਹਾਂ ਸਿੱਖਾਂ ਨੂੰ, ਸਿੱਖੀ ਤੋਂ ਦੂਰ ਕਰ ਰਹੇ ਹਾਂ, ਬਹੁਤ ਖਤਰਨਾਕ ਗੱਲ ਹੈ। ਜਿਉਂ ਜਿਉਂ ਆਦਮੀ ਸਿੱਖ ਅਮੀਰ ਹੋਇਆ ਸਿੱਖੀ ਤੋਂ ਦੂਰ ਚਲਾ ਗਿਆ, ਇਹ ਚੱਟ ਕੇ ਪੱਥਰ ਹੋਣਗੇ, ਆ ਤਾਂ ਇਹਦਾ ਪੈਸਾ ਹੋ ਜਾਵੇ, ਜਾਂ ਫਿਰ ਚੱਟਣ ਵਾਲੇ ਪਾਸੇ ਤੁਰਨ, ਦੋਵੇਂ ਪਾਸੇ ਨੇ। ਬਹੁਤ ਗਰੀਬ ਆਦਮੀ ਸੀ ਜਿਹੜੇ, ਜ਼ਿਆਦਾ ਉਹ ਸਿੱਖ ਹੋਣੇ, ਪੱਕੇ ਸਿੱਖ ਉਹਨਾਂ ਚੋਂ ਹੀ ਹੋਏ ਨੇ ਜ਼ਿਆਦਾ, ਭਾਈ ਭੱਜ ਕੌਣ ਸੀ। ਕਨ੍ਹਈਆ ਕੌਣ ਸੀ, ਕੋਈ ਅਮੀਰ ਆਦਮੀ ਸੀ, ਬਸ ਹੁੰਦੀ ਤਾਂ ਖੈਰ ਪਾਈ ਆ ਉਹਨਾਂ ਦੀ ਜਨਮ ਪਿਛਲੇ ਉਹਨਾਂ ਨੇ ਮੰਕੇ ਲਿਆ ਹੁੰਦਾ, ਇਹ ਖੇਡ ਤਾਂ ਖੈਰ ਉਹੀ ਜਾਣੇ। ਪ੍ਰੈਕਟੀਕਲ ਅਸੀਂ ਜੇ ਦੇਖਾਂਗੇ ਜ਼ਿਆਦਾ ਸਿੱਖ ਉਹਨਾਂ ਚੋਂ ਬਣੇ ਨੇ। ਔਰ ਗ੍ਰੇਟੇ ਕੌਣ ਸੀ, ਗੁਰੂ ਕੇ ਬੇਟੇ, ਬਹੁਤ ਅਮੀਰ ਆਦਮੀ ਸੀ, ਜਿਹੜਾ ਅਮੀਰੀ ਦੀ ਦੌੜ ਚ ਸਿੱਖੀ ਦੀ ਦੌੜ ਚ ਬਾਹਰ ਹੁੰਦਾ ਹਮੇਸ਼ਾ। ਦੋ ਦੌੜਾਂ ਨੇ, ਇੱਕ ਮਾਇਆ ਦੀ ਦੌੜ ਹੈ, ਮਾਇਆ ਦੀ ਦੌੜ ਝੂਠ ਦੀ ਦੌੜ ਹੈ, ਇੱਕ ਸੱਚ ਦੀ ਦੌੜ ਹੈ। ਬਈ ਝੂਠ ਦੀ ਦੌੜ ਛੱਡ ਕੇ ਸੱਚ ਦੀ ਦੌੜ ਦੇ ਵਿੱਚ ਸ਼ਾਮਿਲ ਹੋਇਆ ਜਾ ਸਕਦਾ, ਦੌੜ ਤਾਂ ਇੱਕੋ ਦੌੜ ਦੌੜੂ, ਦੋ ਦੌੜਾਂ ਨਹੀਂ ਦੌੜੀਆਂ ਜਾ ਸਕਦੀਆਂ ਐਟ ਏ ਟਾਈਮ, ਐਟ ਏ ਟਾਈਮ ਇੱਕ ਦੌੜ ਦੌੜ ਲਓ। ਜੇ ਸਾਰਾ ਦਿਨ ਦਿਮਾਗ ਮਾਇਆ ਚ ਨੂੰ ਦੌੜਦਾ ਤਾਂ ਇੱਧਰ ਨਹੀਂ ਦੌੜ ਸਕਦਾ, ਮਾਇਆ ਜਿੰਨੀ ਹੈਗੀ ਉਹ ਤਾਂ ਸੁੱਤੋ ਕਰ ਲਓ, ਕਾਰੋਬਾਰ ਕੋਈ ਸੈੱਟ ਹੋਇਆ ਰਹਿਣ ਦਿਓ, ਚੱਲਣ ਦਿਓ, ਦਿਮਾਗ ਨੂੰ ਦੜਾਓ ਉੱਧਰ, ਦਿਮਾਗ ਦੇ ਘੋੜੇ ਉੱਧਰ ਰਹਿਣ ਦਿਓ ਉੱਧਰ, ਬਸ ਨਹੀਂ ਉਦੋਂ ਜ਼ਿਆਦਾ ਵੀ ਰਹੋਗੇ ਨਾ ਸਹੀ। ਜੇ ਤਾਂ ਇੱਥੇ ਤੱਕ ਵਿਸ਼ਵਾਸ ਸਬਰ ਕਰ ਲੂ ਫਿਰ ਸਿੱਖੀ ਵੱਲੂ ਵਧੂ, ਵਰਨਾ ਨਹੀਂ ਬਸ। ਉਹਨਾਂ ਨੇ ਚੋਣ ਕਰਦੀਆਂ ਦੋਹਾਂ ਚੋਂ ਕਾਹਦੀ ਕਰਦੀ, ਵੀ ਕੁਰਬਾਨੀ ਤਾਂ ਦੇਣੀ ਪੈਣੀ ਹੋਈ ਹੈ, ਇਹੀ ਕੁਰਬਾਨੀ ਹੈ, ਇਹ ਤਾਂ ਕੀ ਦੇਣ ਲੱਗ ਗਏ, ਉੱਥੇ ਜਾ ਕੇ ਊਠ ਦੀ ਕੁਰਬਾਨੀ ਦੇ ਦਿਓ ਜੀ, ਊਠ ਗਰੀਬ ਨੂੰ ਇਹ ਮਾਰਤਾ ਸਾਨੂੰ ਕਹਿ ਤੈਨੂੰ ਦੱਸ ਕੀ ਮਿਲਿਆ, ਇਹ ਬੱਕਰੇ ਦੀ ਕੁਰਬਾਨੀ ਦੇ ਦਿਓ ਜੀ, ਆਪਣੇ ਮਨ ਦੀ ਕੁਰਬਾਨੀ ਨਹੀਂ ਦਿੱਤੀ, ਆਪਣੇ ਮਨ ਦੇ ਖਿਆਲਾਂ ਦੀ ਕੁਰਬਾਨੀ ਨਹੀਂ ਦਿੱਤੀ, ਆਪਣੇ ਲੋਭ ਦੀ ਕੁਰਬਾਨੀ ਨਹੀਂ ਦਿੱਤੀ। ਕੀ ਕਿਹਾ ਸੀ ਮੁਸਲਮਾਨ ਨੂੰ, ਸੱਚ ਕੀ ਕਾਤੀ, ਸੱਚ ਸਭ ਸਾਰ, ਇਹ ਸੱਚ ਕੀ ਕਾਤੀ ਹੈ, ਇਹ ਕੱਟ ਦਿੰਦੀ ਹੈ ਝੂਠ ਨੂੰ ਜੇ ਕੱਟਣਾ ਹੋਵੇ, ਇਹ ਲੋਭ ਰੱਤ ਕੱਢ ਦਿੰਦੀ ਹੈ ਵਿੱਚੋਂ ਮਨ ਦਿਓ ਜੇ ਕੱਢਣੀ ਹੋਵੇ, ਜੇ ਕੋਈ ਚਾਹੁੰਦਾ ਹੋਵੇ, ਲੋਭ ਨਹੀਂ ਛੱਡਦਾ ਬਹੁਤ ਔਖੀ ਗੱਲ ਹੈ, ਪਰ ਇਹ ਛੱਡ ਕੱਢ ਦਿੰਦੀ ਹੈ ਵਿੱਚੋਂ। ਸੱਚ ਸਭ ਸਾਰ ਘਾੜਤ ਤਿਸਕੀ ਅਪਰ ਅਪਾਰ, ਸ਼ਬਦ ਆਸਾਨ ਰਖਾਈ ਲਾਏ ਪਰ ਰੋਜ਼ ਇਹਨੂੰ ਤਿੱਖੀ ਕਰਕੇ ਰੱਖੇ ਤਾਂ ਗੱਲ ਬਣਦੀ ਹੈ। ਜਿਹਦੀ ਧਾਰ ਰੋਜ਼ ਲਾਵੇ ਸ਼ਬਦ ਤੇ ਫੇਰ ਇਹ ਘਟਦੀ ਹੈ, ਵਰਨਾ ਨਹੀਂ ਘਟਦੀ ਹੈ। ਸ਼ਬਦ ਆਸਾਨ ਰਖਾਈ ਲਾਏ ਗੁਣ ਕੀ ਥਿੱਕ ਹੈ ਵਿੱਚ ਸਮਾਏ, ਇਹਦਾ ਬਿਆਨ ਕਿਹਾ ਜਾਂਦਾ, ਜਿਹ ਚ ਰਹਿੰਦੀ ਹੈ ਗੁਣ ਸਾਰੀ, ਨਿਰਵੈਰਤਾ, ਨਿਰਭੈਤਾ, ਅਕਾਲ ਮੂਰਤ, ਅਜੁੱਧੀ, ਇਹ ਸਾਰੇ ਗੁਣ ਨੇ, ਇਹਨਾਂ ਦਾ ਗੁਣਾਂ ਦਾ ਬਿਆਨ ਬਣਿਆ ਹੋਵੇ। ਗੁਣ ਕੀ ਥਿੱਕ ਹੈ ਵਿੱਚ ਸਮਾਏ, ਇਸ ਕਾ ਕੁੱਠਾ ਹੋਵੇ ਸੇਖ, ਹੇ ਸ਼ੇਖ ਉਹਦੇ ਨਾਲ ਤੂੰ ਆਪਣੇ ਮਨ ਨੂੰ ਹਲਾਲ ਕਰ, ਹੋਵੇ ਸੇਖ ਲੋਹੂ ਲੰਬ ਕੱਥਾ ਦੇਖ, ਤੂੰ ਦੇਖ ਫਿਰ ਲੋਭ ਰੱਤ ਤੇਰੇ ਚੋਂ ਕਿਵੇਂ ਨਿਕਲ ਜਾਂਦੀ ਹੈ ਸਾਰੀ ਸਾਰੀ ਨਿਕਲ। ਇਹ ਕੁਰਬਾਨੀ ਦੇਣੀ ਸੀ, ਹੋਏ ਹਲਾਲ ਲੱਗਾ ਹੱਕ ਜਾਏ, ਇਸ ਤਰੀਕੇ ਨਾਲ ਹਲਾਲ ਆਪ ਹੋ ਜਾ ਹਲਾਲ, ਤੂੰ ਕਿਸੇ ਨੂੰ ਹਲਾਲ ਕਿਉਂ ਕਰਦਾ, ਤੂੰ ਆਪ ਹਲਾਲ ਹੋ। ਅਸੀਂ ਦੂਜਿਆਂ ਨੂੰ ਸਿੱਖ ਬਣਾਉਂਦੇ, ਆਪ ਸਿੱਖ ਨਹੀਂ ਬਣਦੇ, ਕੱਲ ਇਹ ਹਲਾਲ ਹੋਰ ਨੂੰ ਕਰਦੇ ਆ ਇਸੇ ਖਾਬ ਬਣ ਆਪ ਹਰਾਮ ਨੇ ਦੂਜੇ ਹਲਾਲ ਨੇ ਜੇ ਹਲਾਲ ਆਪ ਨਹੀਂ ਹੁੰਦਾ ਫਿਰ ਹਰਾਮ ਤਾਂ ਹੈ ਉਹ ਹਰਾਮ ਨੂੰ ਹਲਾਲ ਦੋਏ ਚੀਜ਼ਾਂ ਨੇ ਹਰਾਮ ਜਾਂ ਹਲਾਲ ਹਲਾਲ ਤਾਂ ਐਂ ਹੋਊਗਾ ਜਿਵੇਂ ਲਿਖਿਆ ਹੋਇਆ ਜਿੰਨਾ ਚਿਰ ਲੋਭ ਰਹਿਤਾ ਹਲਾਲ ਨਹੀਂ ਹੈ ਲੋਭੀ ਹਮੇਸ਼ਾ ਦੂਜੇ ਦਾ ਹਿੱਸਾ ਚਾਹੁੰਦਾ ਹੁੰਦਾ ਲੋਭੀ ਹਮੇਸ਼ਾ ਇਹਦਾ ਵਿਰੋਧ ਕਰਦਾ ਹੁੰਦਾ ਹੁਕਮ ਦਾ ਵੀ ਮੈਨੂੰ ਫਾਲਤੂ ਮਿਲ ਜਾਵੇ ਉਹ ਵੀ ਮਿਲ ਜਾਵੇ ਉਹ ਵੀ ਅਰਦਾਸਾਂ ਕਰਦਾ ਹੁੰਦਾ ਇਹ ਲੋਭ ਹੈ ਜੇ ਲੋਭ ਜਿੰਨਾ ਚਿਰ ਜਾਂਦਾ ਨਹੀਂ ਭਾਣਾ ਬਣਦਾ ਦੀ ਗੱਲ ਇਹ ਹੈ ਤਾਂ ਉਦੋਂ ਮੈਨੂੰ ਚੱਲਣ 'ਚ ਲੋਭ ਨਹੀਂ ਰਹੂ ਜੋ ਤਾਂ ਦੇਣਾ ਉਹ ਦੇ ਦੇਣਾ ਮੇਰਾ ਹਿੱਸਾ ਕਿਤੇ ਨਹੀਂ ਜਾਂਦਾ ਜਿੱਦਾਂ ਦਿੱਤਾ ਖਾਵਣਾ ਤਿਸ ਕਹੀਏ ਜੋ ਤਾਂ ਦੇਤਾ ਉਹ ਹੀ ਬਹੁਤ ਹੈ ਜੇ ਮੈਨੂੰ ਜ਼ਿਆਦਾ ਵਧੀਆ ਦੇ ਦਿੰਦਾ ਸ਼ਾਇਦ ਮੈਨੂੰ ਕੋਈ ਬਿਮਾਰੀ ਹੋ ਜਾਂਦੀ ਜੇ ਘੋਈ ਦੇ ਜਾਂਦਾ ਖਾਣ ਨੂੰ ਆ ਜਿਹੜੇ ਹੁਣ ਕਹਿੰਦੇ ਨੇ ਚੋਪੜ ਕੇ ਵੀ ਰੋਟੀ ਖਾਣੀ ਉਹ ਘੋਈ ਦੇਖਦੇ ਨੇ ਚੰਗਾ ਲੱਗਦਾ ਨਹੀਂ ਜਿਹੜਾ ਖਾਂਦੇ ਨੇ ਫਿਰ ਖਾਣਾ ਪੈਂਦਾ ਕੀ ਕਰ ਡਾਕਟਰ ਨੇ ਕਹਿ ਤਾ ਮਰ ਜਾਏਗਾ ਜੇ ਘੋ ਖਾਏਗਾ ਔਖੇ ਨੇ ਹੁਣ ਜ਼ਿੰਦਗੀ ਜਿਉਣੀ ਔਖੀ ਹੈ ਸਭ ਕੁਛ ਕੋਲ ਹੈ ਨਹੀਂ ਮਿੱਠਾ ਖਾ ਸਕਦਾ ਬਈ ਲੈ ਲਓ ਪਾਬੰਦੀਆਂ ਲਾਤੀਆਂ ਸਭ ਕੁਛ ਹੁੰਦੇ ਹੋਏ ਵੀ ਖਾ ਨਹੀਂ ਸਕਦੇ ਸ਼ਰਾਬ ਨਹੀਂ ਟੱਕੀ ਹੈ ਅਕਲ ਦਿੱਤੀ ਹੈ ਅਕਲ ਜੀ
ਇੱਥੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ
ਗੁਰੂ ਨਾਨਕ ਦੇਵ ਜੀ ਦੀ ਗੱਲ ਤੇ ਬੋਲ ਲਾਈ ਗੁਰੂ ਅੰਗਦ ਦੇਵ ਜੀ ਨੇ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਇੰਨਾ ਚਾਨਣ ਬਾਹਰ ਹੁੰਦੇ ਹੋਏ ਵੀ ਮੇਰੇ ਅੰਦਰ ਜਿਵੇਂ ਹਨੇਰਾ ਸੀ ਨਾ ਗਿਆਨ ਤੋਂ ਬਿਨਾਂ ਮੈਂ ਦੇਵੀ ਨੂੰ ਪੂਜਦਾ ਸੀ ਨਾ ਉਹ ਪੱਥਰ ਚੋਂ ਪਤਾ ਸੀ ਸਾਰਾ ਵੀ ਪੱਥਰ ਮਤ ਮਾਰੀ ਹੋਈ ਸੀ ਮਤ ਮਾਰਨ ਵਾਲਿਆਂ ਨੇ ਇਹ ਸਾਬਤ ਕਰਤਾ ਵੀ ਇਹ ਪੱਥਰ ਚੋਂ ਇੱਕ ਨਿਕਲੂਗੀ ਦੇਵੀ ਇਹ ਤੈਨੂੰ ਦਰਸ਼ਨ ਦਊਗੀ ਕਿਸੇ ਨੂੰ ਦਿੱਤੇ ਨਾ ਦਿੱਤਾ ਇਹ ਦਰਸ਼ਨ ਲੈਣ ਨਾ ਦੇਣ ਪੋਸੀਬਲ ਹੀ ਨਹੀਂ ਹੈ ਜਿਹੜੇ ਪੱਥਰ ਨੂੰ ਆਦਮੀ ਨੇ ਘੜਿਆ ਹੋਵੇ ਆਪ ਆਦਮੀ ਨੇ ਤਰਾਸ਼ਿਆ ਹੋਵੇ ਆਪ ਉਹਨੂੰ ਤੁਸੀਂ ਆਪਣਾ ਇਸ਼ਟ ਆਦਮੀ ਮੰਨ ਲਵੇ ਆਦਮੀ ਹੋਵੇ ਚੇਤਨ ਪੂਜਾ ਕਰੇ ਜੜ ਦੀ ਤੇ ਉਹਦੀ ਬਤਰੀ ਮਾਰੀ ਹੋਈ ਫਿਰ ਹੋਰ ਕੀ ਹੈ
ਇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਣੀਏ ਅੰਦਰ ਖੇਤ
ਦੂਜੇ ਮਹਲੇ ਦੇ ਬਾਅਦ ਅਗਲਾ ਸ਼ਲੋਕ ਫਿਰ ਪਹਿਲੇ ਮਹਲੇ ਦਾ ਆ ਗਿਆ ਵਿਚਾਲੇ ਦੂਜੇ ਮਹਲੇ ਦਾ ਸ਼ਲੋਕ ਹੈ ਕਹਿਣ ਦਾ ਮਤਲਬ ਇਹ ਜਿਹੜੀ ਪਹਿਲੀ ਗੱਲ ਗੁਰੂ ਨਾਨਕ ਦੇਵ ਜੀ ਨੇ ਕਹੀ ਉਹਦੀ ਗਵਾਹੀ ਦੂਜੇ ਮਹਲੇ ਤੇ ਦਵਾਈ ਹੈ ਫਿਰ ਗੁਰੂ ਨਾਨਕ ਦਾ ਸ਼ਲੋਕ ਆ ਗਿਆ ਪਹਿਲਾਂ ਗੱਲ ਗੁਰ ਦੀ ਕੀਤੀ ਹੈ ਹੁਣ ਗੱਲ ਗੁਰੂ ਦੀ ਕੀਤੀ ਹੈ ਨਾਲ ਗੁਰ ਔਰ ਗੁਰੂ ਦੇ ਵਿੱਚ ਫਰਕ ਹੈ ਜਿਹੜਾ ਗੁਰ ਆਪਣਾ ਇਹ ਤਾਂ ਆਪਣੀ ਅੰਤਰਾਤਮਾ ਆਪਣਾ ਗੁਰ ਹੈ ਆਪਣੀ ਅੰਤਰਾਤਮਾ ਦੀ ਆਵਾਜ਼ ਆਪਣਾ ਗੁਰ ਹੈ ਬਾਹਰ ਗੁਰ ਨਹੀਂ ਹੁੰਦਾ ਕੋਈ ਬਾਹਰ ਸਤਿਗੁਰ ਹੁੰਦਾ ਗੁਰ ਕੋਈ ਨਹੀਂ ਹੁੰਦਾ ਬਾਹਰ ਗੁਰ ਅੰਦਰ ਹੁੰਦਾ ਸਤਿਗੁਰ ਬਾਹਰ ਹੋ ਸਕਦਾ ਸਤਿਪੁਰਖ ਜੀ ਨੇ ਜਾਣ ਲਿਆ ਜੇ ਕੋਈ ਐਸਾ ਵਿਅਕਤੀ ਬਾਹਰ ਮਿਲ ਜਾਵੇ ਉਹ ਸਤਿਗੁਰ ਹੁੰਦਾ ਉਹ ਸਤਿਪੁਰਖ ਦੀ ਜਾਣਕਾਰੀ ਜ਼ਬਾਨੀ ਵੀ ਦੱਸ ਸਕਦਾ ਲਿਖ ਕੇ ਵੀ ਦੇ ਸਕਦਾ ਸਾਡੇ ਕੋਲ ਗੁਰਬਾਣੀ ਲਿਖ ਕੇ ਦਿੱਤੀ ਹੋਈ ਹੈ ਜਦ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਹਾ ਇਹਦਾ ਮਤਲਬ ਇਹ ਨਹੀਂ ਕਿ ਮਾਤਾ ਗੁਰਦੇਵ ਹੈ ਪਿਤਾ ਗੁਰਦੇਵ ਹੈ ਗੱਲ ਗਲਤ ਹੈ 100% ਦੀ ਗਲਤ ਹੈ ਜੇ ਅਸੀਂ ਅਰਥ ਲਾਵਾਂਗੇ ਮਾਤਾ ਗੁਰਦੇਵ ਹੈ ਅਸੀਂ ਮਾਂ ਨੂੰ ਮਾਂ ਮੰਨ ਲਿਆ ਗੁਰਬਾਣੀ ਮਾਂ ਨੂੰ ਮਾਂ ਨਹੀਂ ਮੰਨਦੀ ਫਿਰ ਤਾਂ ਮਾਤਾ ਨੂੰ ਮਾਤਾ ਮੰਨ ਲਿਆ ਪਿਤਾ ਨੂੰ ਪਿਤਾ ਮੰਨ ਲਿਆ ਫਿਰ ਤਾਂ ਬਾਹਰਲੇ ਰਿਸ਼ਤੇ ਮੰਨ ਲਏ ਗੁਰਬਾਣੀ ਨੇ ਗੁਰਬਾਣੀ ਦੇ ਬਾਹਰਲੇ ਰਿਸ਼ਤੇ ਮੰਨਦੀ ਸਰੀਰ ਦੇ ਤਲ ਨੂੰ ਗੁਰਬਾਣੀ ਮੰਨਦੀ ਉਹਦੀ ਅਸੀਂ ਪਲਟ ਕੇ ਅਰਥ ਕਰਦੇ ਹਾਂ ਇਹਦੇ ਗੁਰਦੇਵ ਮਾਤਾ ਗੁਰਦੇਵ ਹੀ ਮਾਤਾ ਹੈ ਦੂਸਰੀ ਮਾਤਾ ਮਾਤਾ ਹੁੰਦੀ ਹੋਈ ਨਹੀਂ ਮਾਤਾ ਜਿਹੜੀ ਸੀ ਉਹ ਛਡਾਈ ਹੈ ਬਾਹਰਲੀ ਬਾਹਰਲੀ ਮਾਤਾ ਨੂੰ ਰਿਸ਼ਤਾ ਤੋੜਿਆ ਇੱਥੇ ਜੇ ਬਾਹਰਲੇ ਮਾਂ ਪਿਓ ਨਹੀਂ ਹੁੰਦੇ ਫਿਰ ਮਾਂ ਪਿਓ ਸਵਾਲ ਇਹ ਪੈਦਾ ਹੋਇਆ ਵੀ ਮਾਂ ਪਿਓ ਹੁੰਦਾ ਕੌਣ ਜੇ ਅਸੀਂ ਕਹਿੰਦੇ ਹਾਂ ਬਾਹਰ ਭੈਣ ਭਾਈ ਨਹੀਂ ਹੁੰਦਾ ਕੋਈ, ਤੇ ਫਿਰ ਭੈਣ ਭਾਈ ਹੈ ਕੌਣ ਅਸਲੀ? ਜਿਹਦੀ ਉਹ ਗੱਲ ਅਲੱਗ ਆ ਵੀ ਅਸੀਂ ਨਕਲੀ ਫੜ ਲਿਆ ਜੀ, ਅਸਲੀ ਤਾਂ ਕੋਈ ਚੀਜ਼ ਹੋਊ, ਨਕਲ ਉਸੇ ਚੀਜ਼ ਦੀ ਹੁੰਦੀ ਹੈ ਜਿਹੜੀ ਅਸਲ ਹੋਵੇ, ਜਿਹੜੀ ਚੀਜ਼ ਅਸਲ ਹੈ ਨਹੀਂ ਉਹਦੀ ਨਕਲ ਹੁੰਦੀ ਹੋ ਨਹੀਂ, ਜੋ ਚੀਜ਼ ਅਸਲ ਨਹੀਂ ਉਹਦੀ ਨਕਲ ਕਿਵੇਂ ਹੋਜੂ? ਨਕਲ ਅਸਲੀ ਦੀ ਹੁੰਦੀ, ਪਰਮੇਸ਼ਰ ਅਸਲੀ ਹੈ, ਲੋਕਾਂ ਨੇ ਨਕਲੀ ਬਣਾਏ ਹੋਏ ਨੇ, ਅਸਲੀ ਹੈ ਨਕਲੀ ਤਾਂ ਬਣਾਏ ਨੇ, ਕਰੰਸੀ ਅਸਲੀ ਹੈ ਨਕਲੀ ਤਾਂ ਬਣੀ ਹੈ, ਜਿਹੜੀ ਹੈ ਹੀ ਨਹੀਂ ਜੇ ਉਹਦੀ ਨਕ ਉਹ ਬਣਾ ਲਈਏ ਉਹ ਅਸਲ ਹੋਊਗੀ, ਨਕਲ ਨਹੀਂ ਹੁੰਦੀ ਫਿਰ, ਜਿਹੜੀ ਚੀਜ਼ ਸੰਸਾਰ ਚ ਹੈ ਨਹੀਂ ਜੇ ਉਹ ਬਣਾਈਏ ਉਹ ਅਸਲ ਹੁੰਦੀ ਹੈ, ਪਹਿਲੀ ਜਿਹੜੀ ਬਣਦੀ ਹੈ ਉਹ ਅਸਲ ਹੁੰਦੀ ਹੈ, ਉਹਦੀ ਨਕਲ ਬਣਦੀ ਹੁੰਦੀ ਹੈ ਅਸਲ ਦੀ। ਜੇ ਕੋਈ ਪੁਰਜਾ ਕੋਈ ਚੀਜ਼ ਆਦਮੀ ਕੋਈ ਦਵਾਈ ਕੋਈ ਚੀਜ਼ ਰਜਿਸਟਰਡ ਆਪਣੀ ਕਰਾਉਂਦਾ ਪਹਿਲਾਂ ਬਣਾ ਕੇ ਉਹਦੀ ਉਹ ਕਾਪੀ ਹੁੰਦੀ ਹੈ ਨਾ, ਅਸਲ ਦੀ ਕਾਪੀ ਹੁੰਦੀ ਹੈ, ਅਸਲ ਨੰਬਰ ਇੱਕ ਅਸਲ ਹੁੰਦਾ, ਇਸ ਕਰਕੇ ਪਰਮੇਸ਼ਰ ਇੱਕ ਨੰਬਰ ਹੈ ਪਹਿਲਾਂ ਇੱਕ ਹੈ ਉਹਦੇ ਵਾਸਤੇ, ਉਹਦੀ ਨਕਲ ਬਣੂ ਦੂਆ ਬਣੂ ਤੀਆ ਬਣੂ ਚੌਥਾ ਬਣੂ, ਜੇ ਮਾਂ ਪਿਓ ਛਡਾਏ ਨੇ ਅਸਲ ਹੈ ਕੌਣ ਫਿਰ? ਮਾਂ ਪਿਓ ਗੁਰਦੇਵ ਹੀ ਮਾਤਾ ਹੈ, ਗੁਰਦੇਵ ਮਾਤਾ, ਮਾਤਾ ਬਾਅਦ ਚਲੇ ਗਿਆ ਗੁਰਦੇਵ ਪਹਿਲਾਂ ਆਇਆ ਹੈ, ਇੱਕ ਨੰਬਰ ਤੇ ਗੁਰਦੇਵ ਹੈ, ਮਾਤਾ ਦੂਏ ਨੰਬਰ ਤੇ, ਗੁਰਦੇਵ ਪਿਤਾ, ਗੁਰਦੇਵ ਹੀ ਪਿਤਾ ਹੈ, ਭੁੱਲ ਜਾਓ ਕਿ ਕੋਈ ਪਿਤਾ ਸੰਸਾਰ ਚ ਹੁੰਦਾ, ਇਹ ਅਰਥ ਚੱਲਣਗੇ ਅਸੀਂ ਇਹੀ ਗੱਲ ਇੱਥੇ, ਉੱਥੇ ਹੋਰ ਵਿਆਖਿਆ ਕਰਦੀ ਪੰਚਮ ਪਾਤਸ਼ਾਹ ਇਸ ਗੱਲ ਦੀ, ਗੁਰਦੇਵ ਸਵਾਮੀ ਪਰਮੇਸ਼ਰਾ, ਜਿਹੜਾ ਸਵਾਮੀ ਪਰਮੇਸ਼ਰਾ ਗੁਰਦੇਵ ਵੀ ਹੈ ਮਾਤਾ ਪਿਤਾ ਵੀ ਹੈ, ਸਵਾਮੀ ਪਰਮੇਸ਼ਰਾ ਗੁਰੂ ਵੀ ਹੈ ਮਾਤਾ ਪਿਤਾ ਵੀ ਹੈ, ਦੋਵੇਂ ਚੀਜ਼ਾਂ ਨੇ, ਗਿਆਨ ਤਾਂ ਸੱਚਖੰਡ ਜਿਵੇਂ ਹੋਣਾ ਨਾ, ਜਿਹੜੀ ਅੰਤਰਾਤਮਾ ਅਸਲ ਦੇ ਵਿੱਚ ਸੱਚਖੰਡ ਦੀ ਆਵਾਜ਼ ਹੈ, ਚਿੱਤ ਤਾਂ ਆਪੋ ਬੋਲਣਾ ਜਾਣਦਾ ਕਹਿੰਦਾ, ਤੇ ਬਾਅਦ ਦੇ ਵਿੱਚ ਵੀ ਇਹੀ ਕਹਿੰਦਾ, ਉਹ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ, ਉਹ ਤਾਂ ਬੋਲਦਾ ਨਹੀਂ ਆਪ, ਬਸ ਉਹਦੇ ਚ ਇਹੀ ਖੂਬੀ ਹੈ ਉਹ ਆਪ ਨਹੀਂ ਬੋਲਦਾ, ਮਨ ਚ ਇਹੀ ਨੁਕਸ ਹੈ ਕਿ ਆਪ ਬੋਲਦਾ, ਮਨ ਦੇ ਵਿੱਚ ਕਮੀਆਂ ਕਿਉਂ ਨੇ, ਮਨ ਦੇ ਵਿੱਚ ਔਗਣ ਕਿਉਂ ਨੇ, ਇਹ ਬਿਨਾਂ ਗੁਰਦੇਵ ਤੇ ਬੋਲਦਾ, ਇਹ ਗੁਰੂ ਵਾਲਾ ਹੀ ਨਹੀਂ ਹੈ, ਤਾਂ ਹੀ ਕਹਿੰਦੇ ਆਪਾਂ ਗੁਰੂ ਵਾਲੇ ਬਣਨਾ, ਮਨ ਹੀ ਗੁਰੂ ਵਾਲਾ, ਮਨ ਆਪੇ ਗੁਰੂ ਹੈ, ਕ੍ਰਿਸ਼ਨ ਆਪੇ ਰੱਬ ਬਣ ਗਏ, ਜਿਹਨਾਂ ਨੇ ਇਹ ਨਹੀਂ ਪਛਾਣਿਆ ਗੁਰਦੇਵ ਮਾਤਾ ਗੁਰਦੇਵ ਪਿਤਾ, ਉਹ ਆਪੇ ਗੁਰੂ ਬਣ ਗਏ, ਜਾਂ ਉਹਨਾਂ ਨੇ ਵਿਅਕਤੀ ਗੁਰੂ ਬਣਾ ਲਏ, ਜਾਂ ਤਾਂ ਵਿਅਕਤੀ ਬਾਹਰ ਗੁਰੂ ਬਣਾ ਲਏ, ਆਪ ਗੁਰੂ ਬਣ ਗਏ, ਪਹਿਲਾਂ ਵਿਅਕਤੀ ਗੁਰੂ ਬਣਾਇਆ ਫਿਰ ਆਪ ਗੁਰੂ ਬਣ ਗਏ, ਇਹੀ ਕਾਰਨ ਸੀ ਉਹਨਾਂ ਲੋਕਾਂ ਨੇ, ਜਾਂ ਗੁਰੂ ਨਾਨਕ ਗੁਰੂ ਪੁੱਛਿਆ ਕੌਣ ਗੁਰੂ, ਜਿਸ ਕਾ ਤੂੰ ਚੇਲਾ, ਕਹਿੰਦਾ ਸ਼ਬਦ ਗੁਰੂ ਸੁਰਤ ਤੂੰ ਚੇਲਾ, ਸ਼ਬਦ ਗੁਰੂ ਸੁਰਤ ਤੂੰ ਚੇਲਾ, ਸ਼ਬਦ ਗੁਰੂ ਆ ਉਪਦੇਸ਼ ਗੁਰੂ ਹੈ ਮੇਰਾ, ਉਪਦੇਸ਼ ਕਿਹੜਾ ਉਹ ਜਿਹੜਾ ਸ਼ਬਦ ਹੈ, ਉਹ ਬਿਨ ਕੰਨੀ ਸੁਣਨੇ ਵਾਲਾ ਉਪਦੇਸ਼ ਹੈ, ਜਿਹੜਾ ਸ਼ਬਦ ਗੁਰੂ ਆ ਬਿਨਾਂ ਕੰਨਾਂ ਤੋਂ ਸੁਣਨ ਵਾਲਾ, ਉਹ ਤੁਰਕੀ ਬਾਣੀ ਹੈ, ਜੇ ਤੁਰਕੀ ਬਾਣੀ ਕਹਿ ਦਈਏ ਫਿਰ ਮਾਤਾ ਹੈ, ਜੇ ਸ਼ਬਦ ਕਹਿ ਦਈਏ ਫਿਰ ਪਿਤਾ ਹੈ, ਕੋਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ, ਮੇਰਾ ਹੀ ਲਫ਼ਜ਼ ਵਰਤੇ ਇੱਕੋ ਹੀ ਹੈ, ਇਸ ਕਰਕੇ ਨਾਨਕ ਗੁਰੂ ਨਾਲ ਚੇਤ ਨਹੀਂ, ਹੁਣ ਗੁਰਦੇਵ ਤੇ ਜਾਂ ਗੁਰ ਤੇ ਗੁਰਦੇ ਗੁਰੂ ਤੇ ਗੱਲ ਆ ਗਈ, ਚੇਤਨ ਗੁਰੂ ਨੇ ਕਰਨਾ ਸਾਰਿਆਂ ਨੂੰ, ਜਗਾਉਣਾ ਗੁਰੂ ਨੇ, ਉਹ ਜਿਹੜਾ ਗੋਰਾ ਉਹ ਤਾਂ ਆਪ ਸੁੱਤਾ ਪਿਆ, ਗੁਰਦੇਵ ਵੀ ਸੁੱਤਾ ਹੀ ਪਿਆ ਅੰਦਰ ਵਾਲਾ ਜਾਗਦਾ ਨਹੀਂ ਹੈ, ਉਹਦਾ ਜੇ ਮਨ ਸੁੱਤਾ ਪਿਆ ਤਾਂ ਉਹੀ ਸੁੱਤਾ ਪਿਆ, ਇਹ ਮਨ ਵੀ ਉਹਦਾ ਹੀ ਹੈ, ਮਨ ਹੋਰ ਕਿਹਦਾ, ਇਹਦੇ ਅੰਦਰੋਂ ਆਵਾਜ਼ ਹੋਰ ਆਉਂਦੀ ਹੈ, ਇਹਦੀ ਆਪਣੀ ਆਵਾਜ਼ ਕੁਛ ਹੋਰ ਹੈ, ਐਂ ਕਹਿ ਲਓ, ਇਹਦੀ ਆਪਣੀ ਆਵਾਜ਼ ਹੈ ਜਿਹੜੀ ਦਿਮਾਗ ਦੇ ਨਾਲ ਜਿਹੜੀ ਮਿਲ ਕੇ ਆਵਾਜ਼ ਕੱਢਦਾ ਕੁਛ ਹੋਰ ਕੱਢਦਾ, ਸੰਸਾਰ ਨਾਲ ਜੁੜ ਕੇ ਜਿਹੜਾ ਬੋਲਦਾ ਕੁਛ ਹੋਰ ਬੋਲਦਾ, ਸੰਸਾਰ ਨੂੰ ਛੱਡ ਕੇ ਆਪਣੇ ਆਪ ਨਾਲ ਜੁੜ ਕੇ ਜਿਹੜਾ ਬੋਲਦਾ ਉਹ ਆਵਾਜ਼ ਹੋ ਰਿਹਾ ਸੀ। ਜਦ ਆਪ ਬੋਲਦਾ ਹੈ ਇੱਕ ਹੋ ਕੇ ਨਿਰਾਕਾਰ ਹੋ ਕੇ ਫਿਰ ਆਵਾਜ਼ ਇਹਦੀ ਬਦਲ ਜਾਂਦੀ ਹੈ। ਬਸ ਇੱਕ ਭਗਤ ਇੱਕ ਹੋ ਕੇ ਬੋਲੇ ਫਿਰ ਜਦ ਇੱਕ ਹੋ ਕੇ ਬੋਲਦਾ ਆਵਾਜ਼ ਹੋਰ ਹੈ, ਜਦ ਮਾਇਆ ਨਾਲ ਜੁੜ ਕੇ ਬੋਲਦਾ ਆਵਾਜ਼ ਹੋਰ ਹੈ। ਮਾਇਆ ਨਾਲ ਜੁੜ ਕੇ ਜਦ ਬੋਲਦਾ ਬਾਣੀ ਕੱਚੀ ਹੈ, ਬਾਹਰਲੇ ਮਾਤਾ ਪਿਤਾ ਨੇ ਸਰੀਰ ਨਾਲ ਜੁੜੇ ਹੋਏ ਨੇ, ਦੇਹਧਾਰੀ ਨੇ। ਜਦ ਆਪਣੇ ਆਪ ਨਾਲ ਜੁੜ ਕੇ ਬੋਲਦਾ ਆਵਾਜ਼ ਬਦਲ ਜਾਂਦੀ ਹੈ, ਫਿਰ ਆਪੇ ਮਾਤਾ ਆਪੇ ਪਿਤਾ। ਆਪੇ ਪਿਤਾ ਆਪੇ ਮਾਤਾ ਜਿਉ ਪਾਏ ਜਗਤ ਦਿਖਾਇਆ, ਉਹੀ ਗੁਰਦੇਵ ਹੈ ਜਿਉ ਪਾਏ ਜਗਤ ਦਿਖਾਇਆ, ਆਪਣੇ ਵਿੱਚੋਂ ਹੀ ਪੈਦਾ ਕੀਤਾ ਹੋਇਆ। ਹੁਕਮ ਦੇ ਤਾਂ ਨਾਲ ਪੈਦਾ ਹੋਇਆ, ਹੁਕਮ ਦਾ ਉਹਨੂੰ ਸਿਰਫ ਆਗਿਆ ਮਿਲੀ ਹੈ, ਹੁਕਮ ਤਾਂ ਆਗਿਆ ਦਿੱਤੀ, ਉਹ ਤਾਂ ਆਗਿਆ ਹੀ ਹੈ, ਹੁਕਮ ਤਾਂ ਆਗਿਆ ਹੀ ਹੁੰਦੀ ਹੈ। ਸਾਰੀ ਕਰਾਮਾਤ ਦੇ ਵਿੱਚ ਹੀ ਜੀਵ ਦੇ ਵਿੱਚ ਹੀ ਹੈ, ਇਹਦੇ ਵਿੱਚ ਹੀ ਹੈ ਸਾਰੀ ਗੱਲ। ਕਰਾਮਾਤ ਘੱਟ ਘੱਟ ਜਾਂਦੀ ਹੈ ਜਦ ਇਕੱਲਾ ਰਹਿ ਜਾਂਦਾ, ਆਪਣੀ ਮਰਜ਼ੀ ਵਿੱਚ ਪੈਦਾ ਹੋ ਜਾਂਦੀ ਹੈ, ਫਿਰ ਕਰਾਮਾਤ ਘੱਟ ਜਾਂਦੀ ਹੈ। ਸੰਗਤ ਦੀ ਮਰਜ਼ੀ ਨਾਲ ਚੱਲਦਾ, ਸੰਗਤ ਨਾਲ ਮਿਲ ਕੇ ਚੱਲਦਾ ਤਾਕਤ ਵੱਧ ਜਾਂਦੀ ਹੈ, ਇਕੱਲਾ ਚੱਲਦਾ ਤਾਕਤ ਘੱਟ ਜਾਂਦੀ ਹੈ, ਬਸ ਇੱਦਾਂ ਹੀ ਫਰਕ ਹੈ। ਸਾਰਿਆਂ ਨਾਲ ਮਿਲ ਕੇ ਚੱਲੀਏ ਤਾਕਤ ਵੱਧਦਾ, ਇਕੱਲਾ ਕੋਈ ਚੱਲੇ ਉਹਦੀ ਤਾਕਤ ਘੱਟ ਜਾਂਦੀ ਹੈ। ਇਕੱਲਾ ਚੱਲਦਾ ਹੈ ਜਦ ਮਨ ਇਕੱਲਾ ਚੱਲਦਾ ਹੈ, ਕਹਿੰਦਾ ਸਾਰੇ ਮੇਰੀ ਮਗਰ ਚੱਲਣ, ਫਿਰ ਇਹ ਤਾਕਤ ਨਹੀਂ ਰਹਿੰਦੀ। ਇਹਨੂੰ ਉਹ ਵੀ ਕਹਿੰਦੇ ਨੇ, ਇਹ ਇਹਦੀ ਪ੍ਰਵਿਰਤੀ ਹਟਾਈ ਹੈ ਗੁਰਬਾਣੀ ਨੇ, ਜਿਹੜਾ ਇਹਦਾ ਸੁਭਾਅ ਹੈ ਛਡਾਇਆ ਹੈ, ਇਹ ਸੁਭਾਅ ਗਲਤ ਹੈ। ਇਹ ਸੁਭਾਅ ਦਾ ਕਾਰਨ ਇੱਥੇ ਜਨਮ ਹੋਇਆ ਹੈ। ਇਹਨੂੰ ਸਾਰਿਆਂ ਨੂੰ ਮਿਲ ਕੇ ਚੱਲਣਾ ਸਿਖਾਇਆ ਗੁਰਬਾਣੀ, ਮਿਲ ਕੇ ਚੱਲਣਾ ਸਿਖਾਉਂਦੀ ਹੈ। ਮਿਲ ਕੇ ਚੱਲਣ ਦੇ ਵਿੱਚ ਸਦਾ ਸੁੱਖ ਹੈ, ਮਿਲ ਕੇ ਰਹਿਣ ਵਿੱਚ ਸਦਾ ਸੁੱਖ ਹੈ। ਮਿਲ ਕੇ ਕੌਣ ਨਹੀਂ ਰਹਿਣ ਦਿੰਦਾ? ਮਿਲ ਕੇ ਲੋਭ ਨਹੀਂ ਰਹਿਣ ਦਿੰਦਾ, ਮਿਲ ਕੇ ਹੋਮੇ ਨਹੀਂ ਰਹਿਣ ਦਿੰਦੀ। ਇਹ ਦੋ ਚੀਜ਼ਾਂ ਬਹੁਤੀਆਂ ਖਰਾਬ ਨੇ। ਜਿਹੜੇ ਵਿਦਵਾਨ ਵੀ ਨੇ, ਧਰਮ ਵੀ ਪੜ੍ਹ ਲੈਂਦੇ ਨੇ, ਇਹ ਦੋਵੇਂ ਚੀਜ਼ਾਂ ਖਰਾਬ ਕਰਦੀਆਂ ਨੇ, ਹੰਕਾਰ ਔਰ ਲੋਭ। ਲੋਭ ਸਭ ਕੁਛ ਮੇਰਾ ਹੋਵੇ, ਜੇ ਸਭ ਕੁਛ ਮੇਰਾ ਤਾਂ ਮੇਰਾ ਹੁਕਮ ਚੱਲੂਗਾ, ਹਰ ਕਿਸੇ ਨੂੰ ਮੇਰੇ ਤੇ ਗਰਜ ਰਹੂਗੀ, ਮੇਰਾ ਕਹਿਣਾ ਮੰਨੂਗਾ, ਮੇਰੇ ਦਿਮਾਗ ਰਹੂਗਾ। ਇਹ ਪ੍ਰਵਿਰਤੀ ਹੈ ਰਾਜ ਕਰਨ ਵਾਲਿਆਂ ਦੀ। ਜਿਹੜੇ ਰਾਜ ਕਰੇਗਾ ਖਾਲਸਾ ਕਹਿੰਦੇ ਨੇ, ਉਹਨਾਂ ਦੀ ਇਹ ਪ੍ਰਵਿਰਤੀ ਹੋਊਗੀ। ਓਹਕਾਰੀ ਵੀ ਨੇ, ਲੋਭੀ ਵੀ ਨੇ। ਜਿਹੜੇ ਗੁਰੂ ਵੀ ਇਸ ਪ੍ਰਵਿਰਤੀ ਦੇ ਨੇ ਬਾਹਰ ਬਣੇ ਬੈਠੇ ਆਪ, ਉਹਨਾਂ ਦੀ ਵੀ ਉਹੀ ਗੱਲ ਹੈ। ਵਿਸ਼ਨੂੰ ਵੀ ਇਹੀ ਗੱਲ ਹੈ, ਰਾਜੇ ਵੀ ਉਹੀ ਗੱਲ ਹੈ, ਰਾਜਾ ਹੀ ਹੈ ਵਿਸ਼ਨੂੰ। ਉਹ ਰਾਜ ਵਾਲਾ ਪੱਖ, ਵਿਸ਼ਨੂੰ ਵਾਲਾ ਪੱਖ ਖੰਡਨ ਕੀਤਾ ਗੁਰਬਾਣੀ ਦਾ। ਉਹ ਵਿਸ਼ਨੂੰ ਭਗਤੀ ਖੰਡਨ ਕੀਤੀ ਹੋਈ ਹੈ, ਗੁਰਬਾਣੀ ਨਹੀਂ ਬੰਦੀ ਇਹਨੂੰ, ਬ੍ਰਹਮਗਿਆਨੀ ਨਹੀਂ ਬੰਦੇ ਵਿਸ਼ਨੂੰ ਦੀ ਭਗਤੀ ਨੂੰ। ਵਿਸ਼ਨੂੰ ਤੇ ਤਾਂ ਸ਼ਿਵਜੀ ਉਹ ਖਿਲਾਫ ਹੈ, ਗੁਰਬਾਣੀ ਸ਼ਿਵਜੀ ਨੂੰ ਵੀ ਨਹੀਂ ਬੰਦੀ, ਗੁਰਬਾਣੀ ਵਿਸ਼ਨੂੰ ਨੂੰ ਵੀ ਨਹੀਂ ਬੰਦੀ। ਇਹ ਵਿਚਾਰਲਾ ਰਸਤਾ ਦਵਾਉਂਦੇ, ਵਿਚਾਰਲਾ ਰਸਤਾ ਮਿਲ ਕੇ ਚੱਲਣ ਵਾਲਾ। ਸ਼ਿਵਜੀ ਔਰ ਵਿਸ਼ਨੂੰ ਦੋਹਾਂ ਨੂੰ ਇਕੱਠੇ ਕਰ ਰਿਹਾ ਬ੍ਰਹਮ ਗਿਆਨ। ਜੇ ਉਹ ਕਹਿ ਰਿਹਾ ਵੀ ਜੰਗਲ ਜਾਣਾ, ਉਹ ਕਹਿੰਦੇ ਬੰਸੇ ਸਦਨ ਸਭਾ ਕਰ, ਸਮਝੋ ਜੰਗਲ ਨੂੰ, ਜੰਗਲ ਚ ਮਕਾਨ ਬਣਾਇਆ, ਜੰਗਲੇ ਸੀ ਪਹਿਲਾਂ ਆਦਮੀ ਨੇ, ਜੰਗਲ ਚ ਮਕਾਨ ਬਣਾਏ ਨੇ, ਸ਼ਹਿਰ ਬਣਾਏ ਨੇ, ਸਮਝ ਲੈ ਜੰਗਲ ਆ ਜੋ ਸ਼ਹਿਰ ਹੈ ਹੀ ਨੀ, ਤੂੰ ਕਹਿੰਦੇ ਸਮਝਦਾ ਸ਼ਹਿਰ ਹੈ ਉਹ ਜੰਗਲ, ਤੇਰੇ ਮੰਨਣ ਤੇ ਹੈ। ਜੇ ਮਾਂ ਬਾਪ ਮੰਨਦੇ ਆ ਤਾਂ ਹੈਗੇ ਨਾ, ਨਹੀਂ ਮੰਨਦੇ ਨਹੀਂ ਹੈ, ਸਭ ਕੁਛ ਮੰਨਣ ਤੇ ਹੈ। ਜੇ ਮੈਂ ਮੰਨਦਾ ਮੈਂ ਸਰੀਰ ਹਾਂ ਤਾਂ ਹੈਗਾ, ਜੇ ਮੈਂ ਮੰਨਦਾ ਮੈਂ ਸਰੀਰ ਨਹੀਂ ਹੈ, ਗੱਲ ਤਾਂ ਮੰਨਣ ਤੇ ਖੜੀ ਹੈ ਨਾ। ਸਵਾਲ ਹੈ ਅਸੀਂ ਮੰਨਦੇ ਕੀ ਹਾਂ, ਮੰਨਣ ਨਾਲ ਸਭ ਕੁਝ ਬਦਲ ਜਾਣਾ, ਬਗੈਰ ਮੰਨਣ ਤੇ ਨਹੀਂ ਬਦਲਣਾ। ਜਿੱਥੇ ਮਰਜ਼ੀ ਚਲੇ ਜਾਓ, ਜੰਗਲ ਚਲੇ ਜਾਓ, ਮਾਂ ਬਾਪ ਤਾਂ ਫਿਰ ਵੀ ਯਾਦ ਆਉਣਗੇ, ਪਰਦੇਸਾਂ ਚਲੇ ਜਾਂਦੇ ਨੇ ਬੱਚੇ ਤਾਂ ਫਿਰ ਵੀ ਯਾਦ ਆਉਂਦੇ ਨੇ, ਸੁਰਤ ਘਰੇ ਰਹਿੰਦੀ ਹੈ। ਸਵਾਲ ਮੰਨਣ ਦਾ ਮਨ